मेरे प्यारे देशवासियों, नमस्कार। हरेक मन की बात तो पहला देश के हर कोने तो, हर उम्र, हर वर्ग के लोगों वालों मन की बात को लेकर ढेर सारे सुझाव आते हैं। आकाशवाणी उपर आते हैं, नरेंद्र मोदी ऐप उपर आते हैं, माई गॉव के माध्यम राही आते हैं, फोन द्वारा आते हैं, रिकॉर्डेड मैसेजेस आते हैं। तो जब कदे मैं उन्होंने समा कढ़ के वेखदा तो मेरे लिए एक सुखद अनुभव होंदा है। इन्हां वखरेवियां नाल भरियां जानकारियां मिलदियां ने। देश के हर कोने विच शक्तियां दा अंबार पिया है। साधक की तरह समाज विच खपे हुए लोगों का अणगिणत योगदान। दूजे पासे शायद सरकारां दी नज़र भी नहीं जाती होगी, अजिहियां समस्यावां दा अंबार भी नज़र आउंदा है। शायद व्यवस्था भी आदि हो गई होगी, लोग भी आदि हो गए होंगे। तो मैं देखा है कि बच्चों की जिज्ञासा, नौजवानों दी आसा उम्मीदा, वड्डियां दे अनुभव का निचोड़, तरह तरह दी गल्लां सामने आउंदियां ने। हर वारी जिन्ने इनपुट्स मन की बात लई आउंदे ने, सरकार विच उन्हां दा डिटेल अनालिसिस हुंदा है। सुझाव किस तरह के ने, शिकायतां की ने, लोगों के अनुभव की ने। आम तौर पर यह देखा गया है कि मनुख का सुभाव है दूजियां नूं सलाह देण दा। ट्रेन च, बस च जांदियां किसी नूं खांसी आ गई है, उस वेले दूजा आके आखदा है इदां करो। सलाह देनी, सुझाव देना, यह जिवें साडे सुभाव विच ही है। शुरू विच मन की बात नूं लैके जद वी सुझाव आउंदे सन, सलाह दे शब्द सुनाई देंदे सन, पढ़न नूं मिलदे सन, तां साडी टीम नूं वी इही लगदा सी कि बहुत सारे लोगों नूं शायद ये आदत होएगी। पर असी जरा बरीकी नाल वेखण दी कोशिश कीती तां सचमुच मैं इन्ना भावुक हो गया। ज़्यादातर सुझाव देण वाले लोग ओ ने, मेरे तक पहुँचण दी कोशिश करन वाले लोग ओ ने जो सचमुच अपने जीवन विच कुछ ना कुछ करते ने। कुछ चंगा होवे उस उपर वो अपनी बुद्धि, शक्ति, समर्था, परिस्थिति अनुसार यतनशील ने। तो ये चीज़ां जब ध्यान चाहियां तो मैनू लगा कि यह सुझाव साधारण नहीं, ये अनुभव दे निचोड़ विच्चों निकले हुए ने। कुछ लोग सुझाव इसलिए भी देंदे ने कि उन्होंने लगता है कि जेकर यही विचार उत्थे जिथे काम कर रहे हैं, वो विचार जेकर होर लोग सुनन तो उसका एक व्यापक रूप मिल जाए, बहुत लोगों को फायदा हो सकता है। तो इसलिए उन्हां दी सुभाविक इच्छा रहिंदी है कि मन की बात विच जेकर इसका जिक्र हो जाए। ये सारियां गल्लां मेरी नज़र विच बहुत सकारात्मक ने। मैं सब तो पहला तो ज़्यादातर सुझाव जो कि कर्मयोगियों के ने, समाज के लिए कुछ ना कुछ कर गुजरन वाले लोगों के ने, मैं उन्हां प्रति आभार व्यक्त करदा। इन्ना ही नहीं, मैं किसी गल का जब उल्लेख करदा तां अजिहियां चीज़ां ध्यान विच आउंदियां ने तां बहुत ही आनंद मिलता है। पिछली बार मन की बात विच कुछ लोगों ने सुझाव दिता सी कि फूड वेस्ट हो रहा है, इस बारे चिंता जताई सी, अते मैं जिक्र किया। तो जब जिक्र किया तो उस तो बाद नरेंद्र मोदी ऐप उपर, माई गॉव उपर, देश के अनेक कोनिया विचों अनेक लोगों ने किवें किवें इनोवेटिव आइडियाज़ नाल फूड वेस्ट नूं बचाउण लई की प्रयोग किए ने, मैं कदे सोचा भी नहीं सी। अज साडे देश विच खास तौर पर नौजवान पीढ़ी लंबे अरसे तो इस काम नूं कर रही है। कुछ समाजिक संस्थावां करदियां ने, इह तां असीं वरियां तो जाणदे हां, पर मेरे देश के नौजवान इस विच लगे हुए ने, इह तां मैनूं बाद विच पता लगा। कईआं ने मैनूं वीडियोज़ भेजे ने, कई थावां ने जिथे रोटी बैंक चल रहा है, लोग रोटी बैंक विच अपने कोलों रोटी जमा करवाउंदे ने, सब्जी जमा करवाउंदे ने, ते जो नीडी लोग ने वो उसनू प्राप्त भी कर लेंदे ने। देण वालियां नू भी संतोख हुंदा, लैण वालियां नू भी कदे नीवा नहीं वेखना पैंदा। समाज दे सहयोग नाल किवें काम हुंदे ने इस दी इह मिसाल है। अज अप्रैल महीना खत्म हो रहा है, आखिरी दिन है। 1 मई नू गुजरात ते महाराष्ट्र दा स्थापना दिवस है। इस मौके उपर दोवां राज्यां दे नागरिकां नू मेरे वल्लों बहुत बहुत शुभकामनावां। दोवां राज्यां ने विकास दीआं नवीआं नवीआं उचाईआं नू पार करन दा लगातार यतन कीता है। ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ ਹੈ ਅਤੇ ਦੋਵਾਂ ਰਾਜਾਂ ਦੇ ਮਹਾਂਪੁਰਖਾਂ ਦੀ ਅਟੁੱਟ ਲੜੀ ਅਤੇ ਸਮਾਜ ਦੇ ਹਰ ਖੇਤਰ ਵਿੱਚ ਉਹਨਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹਿੰਦਾ ਹੈ ਅਤੇ ਇਹਨਾਂ ਮਹਾਂਪੁਰਖਾਂ ਨੂੰ ਯਾਦ ਕਰਦਿਆਂ ਰਾਜ ਦੇ ਸਥਾਪਨਾ ਦਿਵਸ ਉੱਪਰ 2022 ਆਜ਼ਾਦੀ ਦੇ 75 ਸਾਲ ਅਸੀਂ ਆਪਣੇ ਰਾਜ ਨੂੰ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਆਪਣੇ ਨਗਰ ਨੂੰ ਆਪਣੇ ਪਰਿਵਾਰ ਨੂੰ ਕਿੱਥੇ ਪਹੁੰਚਾਵਾਂਗੇ ਇਸ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਸੰਕਲਪ ਨੂੰ ਸਿੱਧ ਕਰਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਸਾਰੇ ਨਾਗਰਿਕਾਂ ਦੇ ਸਹਿਯੋਗ ਨਾਲ ਅੱਗੇ ਵਧਣਾ ਚਾਹੀਦਾ ਹੈ। ਮੇਰੀਆਂ ਇਹਨਾਂ ਦੋਵਾਂ ਰਾਜਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਇੱਕ ਜ਼ਮਾਨਾ ਸੀ ਜਦੋਂ ਕਲਾਈਮੇਟ ਚੇਂਜ ਇਹ ਅਕੈਡਮਿਕ ਵਰਲਡ ਦਾ ਵਿਸ਼ਾ ਹੁੰਦਾ ਸੀ, ਸੈਮੀਨਾਰ ਦਾ ਵਿਸ਼ਾ ਹੁੰਦਾ ਸੀ, ਪਰ ਅੱਜ ਸਾਡੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਚ ਅਸੀਂ ਅਨੁਭਵ ਵੀ ਕਰਦੇ ਹਾਂ, ਹੈਰਾਨ ਵੀ ਹੁੰਦੇ ਹਾਂ। ਕੁਦਰਤ ਨੇ ਵੀ ਖੇਡ ਦੇ ਸਾਰੇ ਨਿਯਮ ਬਦਲ ਦਿੱਤੇ ਨੇ। ਸਾਡੇ ਦੇਸ਼ 'ਚ ਮਈ ਜੂਨ 'ਚ ਜੋ ਗਰਮੀ ਹੁੰਦੀ ਹੈ ਉਹ ਇਸ ਵਾਰ ਮਾਰਚ ਅਪ੍ਰੈਲ 'ਚ ਅਨੁਭਵ ਕਰਨ ਦੀ ਨੌਬਤ ਆ ਗਈ ਹੈ। ਅਤੇ ਮੈਂ ਜਦ ਮਨ ਕੀ ਬਾਤ ਉੱਪਰ ਲੋਕਾਂ ਦੇ ਸੁਝਾਅ ਲੈ ਰਿਹਾ ਸੀ ਤਾਂ ਜ਼ਿਆਦਾਤਰ ਸੁਝਾਅ ਇਸ ਗਰਮੀ ਦੇ ਸਮੇਂ ਕੀ ਕਰਨਾ ਚਾਹੀਦਾ ਇਸ ਉੱਪਰ ਲੋਕਾਂ ਨੇ ਦਿੱਤੇ ਨੇ। ਵੈਸੇ ਇਹ ਸਾਰੀਆਂ ਗੱਲਾਂ ਪ੍ਰਚਲਿਤ ਨੇ, ਨਵੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਸਮੇਂ ਉੱਪਰ ਇਹਨਾਂ ਨੂੰ ਦੁਬਾਰਾ ਯਾਦ ਕਰਨਾ ਬੜਾ ਕੰਮ ਆਉਂਦਾ ਹੈ। ਕੋਈ ਸ਼੍ਰੀਮਾਨ ਪ੍ਰਸ਼ਾਂਤ ਕੁਮਾਰ ਮਿਸ਼ਰ, ਟੀ ਐੱਸ ਕਾਰਤਿਕ, ਅਜਿਹੇ ਅਨੇਕਾਂ ਮਿੱਤਰਾਂ ਨੇ ਪੰਛੀਆਂ ਦੀ ਚਿੰਤਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬਾਲਕਨੀ ਵਿੱਚ ਛੱਤ ਉੱਪਰ ਪਾਣੀ ਰੱਖਣਾ ਚਾਹੀਦਾ ਹੈ ਅਤੇ ਮੈਂ ਵੇਖਿਆ ਕਿ ਪਰਿਵਾਰ ਦੇ ਛੋਟੇ ਛੋਟੇ ਬੱਚੇ ਇਸ ਗੱਲ ਨੂੰ ਬਾਖੂਬੀ ਕਰਦੇ ਨੇ। ਇੱਕ ਵਾਰ ਉਹਨਾਂ ਦੇ ਧਿਆਨ ਵਿੱਚ ਆ ਜਾਏ ਕਿ ਇਹ ਪਾਣੀ ਕਿਉਂ ਭਰਨਾ ਚਾਹੀਦਾ ਤਾਂ ਉਹ ਦਿਨ ਵਿੱਚ 10 ਵਾਰ ਵੇਖਣ ਜਾਂਦੇ ਨੇ ਕਿ ਜੋ ਭਾਂਡਾ ਰੱਖਿਆ ਉਸ ਵਿੱਚ ਪਾਣੀ ਹੈ ਜਾਂ ਨਹੀਂ, ਅਤੇ ਇਹ ਵੇਖਦੇ ਰਹਿੰਦੇ ਨੇ ਕਿ ਪੰਛੀ ਆਏ ਨੇ ਕਿ ਨਹੀਂ। ਸਾਨੂੰ ਤਾਂ ਲੱਗਦਾ ਕਿ ਇਹ ਖੇਡ ਚੱਲ ਰਹੀ ਹੈ, ਪਰ ਸੱਚਮੁੱਚ ਬੱਚਿਆਂ ਦੇ ਮਨ ਵਿੱਚ ਇਹ ਸੰਵੇਦਨਾਵਾਂ ਜਗਾਉਣ ਦਾ ਇੱਕ ਅਦਭੁਤ ਅਨੁਭਵ ਹੁੰਦਾ ਹੈ। ਤੁਸੀਂ ਵੀ ਕਦੇ ਵੇਖਣਾ, ਪਸ਼ੂ ਪੰਛੀਆਂ ਨਾਲ ਥੋੜ੍ਹਾ ਜਿਹਾ ਲਗਾਅ ਵੀ ਇੱਕ ਨਵੇਂ ਆਨੰਦ ਦਾ ਅਹਿਸਾਸ ਕਰਾਉਂਦਾ ਹੈ। ਕੁਝ ਦਿਨ ਪਹਿਲਾਂ ਮੈਨੂੰ ਗੁਜਰਾਤ ਤੋਂ ਸ਼੍ਰੀਮਾਨ ਜਗਤ ਭਾਈ ਨੇ ਆਪਣੀ ਇੱਕ ਕਿਤਾਬ ਭੇਜੀ ਹੈ, ਸੇਵ ਦ ਸਪੈਰੋਜ਼, ਅਤੇ ਜਿਸ ਵਿੱਚ ਉਹਨਾਂ ਨੇ ਗੋਰੈਇਆ ਚਿੜੀਆਂ ਦੀ ਗਿਣਤੀ ਜੋ ਕਿ ਘੱਟ ਹੋ ਰਹੀ ਹੈ ਉਸ ਦੀ ਚਿੰਤਾ ਤਾਂ ਕੀਤੀ ਹੈ, ਪਰ ਉਹਨਾਂ ਖੁਦ ਮਿਸ਼ਨ ਮੋਡ ਵਿੱਚ ਉਸ ਦੀ ਸੰਭਾਲ ਲਈ ਪ੍ਰਯੋਗ ਕੀਤੇ ਨੇ। ਕੀ ਯਤਨ ਕੀਤੇ ਨੇ ਇਸ ਦਾ ਬਹੁਤ ਵਧੀਆ ਵਰਣਨ ਉਸ ਕਿਤਾਬ ਵਿੱਚ ਹੈ। ਵੈਸੇ ਸਾਡੇ ਦੇਸ਼ ਵਿੱਚ ਤਾਂ ਪਸ਼ੂ ਪੰਛੀ, ਕੁਦਰਤ, ਉਸ ਦੇ ਸਹਿਜੀਵਨ ਦੀ ਗੱਲ ਉਸ ਰੰਗ ਵਿੱਚ ਅਸੀਂ ਰੰਗੇ ਹੋਏ ਹਾਂ, ਪਰ ਫਿਰ ਵੀ ਇਹ ਜ਼ਰੂਰੀ ਹੈ ਕਿ ਸਮੂਹਿਕ ਰੂਪ ਵਿੱਚ ਅਜਿਹੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਜਦ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸੀ ਤਾਂ ਦਾਊਦੀ ਬੋਹਰਾ ਸਮਾਜ ਦੇ ਧਰਮ ਗੁਰੂ ਸੈਦਨਾ ਸਾਹਿਬ ਦੇ 100 ਸਾਲ ਹੋਏ ਸਨ। ਉਹ 103 ਸਾਲ ਤੱਕ ਜਿਉਂਦੇ ਰਹੇ ਸਨ ਅਤੇ ਉਹਨਾਂ ਦੇ 100 ਸਾਲ ਦੇ ਹੋਣ ਉੱਪਰ ਬੋਹਰਾ ਸਮਾਜ ਨੇ ਬੁਰਹਾਨੀ ਫਾਊਂਡੇਸ਼ਨ ਦੁਆਰਾ ਸਪੈਰੋ ਨੂੰ ਬਚਾਉਣ ਲਈ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਸੀ। ਇਸ ਦਾ ਸ਼ੁਭ ਆਰੰਭ ਕਰਨ ਦਾ ਮੌਕਾ ਮੈਨੂੰ ਮਿਲਿਆ ਸੀ। ਤਕਰੀਬਨ 52,000 ਬਰਡ ਫੀਡਰਸ ਉਹਨਾਂ ਨੇ ਦੁਨੀਆ ਦੇ ਕੋਨੇ ਕੋਨੇ ਵਿੱਚ ਵੰਡੇ ਸਨ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਸੀ। ਕਦੇ ਕਦੇ ਅਸੀਂ ਇੰਨੇ ਰੁੱਝੇ ਹੁੰਦੇ ਹਾਂ ਤਾਂ ਅਖਬਾਰ ਦੇਣ ਵਾਲਾ, ਦੁੱਧ ਦੇਣ ਵਾਲਾ, ਸਬਜ਼ੀ ਦੇਣ ਵਾਲਾ, ਪੋਸਟਮੈਨ, ਕੋਈ ਵੀ ਸਾਡੇ ਘਰ ਦੇ ਦਰਵਾਜ਼ੇ ਉੱਪਰ ਆਉਂਦਾ ਹੈ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਗਰਮੀ ਦੇ ਦਿਨ ਨੇ, ਜ਼ਰਾ ਪਹਿਲਾਂ ਉਸ ਨੂੰ ਪਾਣੀ ਤਾਂ ਪੁੱਛ ਲਈਏ। ਨੌਜਵਾਨ ਦੋਸਤੋ, ਕੁਝ ਗੱਲਾਂ ਤੁਹਾਡੇ ਨਾਲ ਵੀ ਤਾਂ ਮੈਂ ਕਰਨਾ ਚਾਹੁੰਦਾ। ਮੈਨੂੰ ਕਦੇ ਕਦੇ ਚਿੰਤਾ ਹੁੰਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਕਈ ਲੋਕਾਂ ਨੂੰ ਕੰਫਰਟ ਜ਼ੋਨ ਵਿੱਚ ਹੀ ਜ਼ਿੰਦਗੀ ਗੁਜ਼ਾਰਨ ਵਿੱਚ ਆਨੰਦ ਆਉਂਦਾ ਹੈ। ਮਾਂ ਬਾਪ ਵੀ ਇੱਕ ਰੱਖਿਆਤਮਕ ਅਵਸਥਾ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਨੇ। ਕੁਝ ਦੂਜੇ ਐਕਸਟ੍ਰੀਮ ਵੀ ਹੁੰਦੇ ਨੇ, ਪਰ ਜ਼ਿਆਦਾਤਰ ਕੰਫਰਟ ਜ਼ੋਨ ਵਾਲਾ ਨਜ਼ਰ ਆਉਂਦਾ ਹੈ। ਹੁਣ ਪ੍ਰੀਖਿਆਵਾਂ ਖਤਮ ਹੋ ਗਈਆਂ ਨੇ, ਵੈਕੇਸ਼ਨ ਦਾ ਮਜ਼ਾ ਲੈਣ ਲਈ ਯੋਜਨਾਵਾਂ ਬਣ ਚੁੱਕੀਆਂ ਹੋਣਗੀਆਂ। ਸਮਰ ਵੈਕੇਸ਼ਨ ਗਰਮੀਆਂ ਹੋਣ ਦੇ ਬਾਅਦ ਵੀ ਜ਼ਰਾ ਚੰਗਾ ਲੱਗਦਾ ਹੈ, ਪਰ ਮੈਂ ਇੱਕ ਮਿੱਤਰ ਦੇ ਰੂਪ ਵਿੱਚ ਤੁਹਾਡਾ ਵੈਕੇਸ਼ਨ ਕਿਵੇਂ ਗੁਜ਼ਰੇ ਕੁਝ ਗੱਲਾਂ ਕਰਨੀਆਂ ਚਾਹੁੰਦਾ। ਮੈਨੂੰ ਵਿਸ਼ਵਾਸ ਹੈ ਕਿ ਕੁਝ ਲੋਕ ਜ਼ਰੂਰ ਪ੍ਰਯੋਗ ਕਰਨਗੇ ਅਤੇ ਮੈਨੂੰ ਦੱਸਣਗੇ ਵੀ। ਕੀ ਤੁਸੀਂ ਵੈਕੇਸ਼ਨ ਦੇ ਇਸ ਸਮੇਂ ਦਾ ਉਪਯੋਗ, ਮੈਂ 3 ਸੁਝਾਅ ਦਿੰਦਾ, 3 ਨੂੰ ਕਰੋ ਤਾਂ ਬਹੁਤ ਚੰਗੀ ਗੱਲ ਹੈ, ਪਰ ਤਿੰਨਾਂ ਵਿੱਚੋਂ ਇੱਕ ਕਰਨ ਦੀ ਕੋਸ਼ਿਸ਼ ਕਰੋ। ਇਹ ਵੇਖੋ ਕਿ ਨਿਊ ਐਕਸਪੀਰੀਅੰਸ ਹੋਵੇ, ਕੋਸ਼ਿਸ਼ ਕਰੋ ਕਿ ਨਿਊ ਸਕਿੱਲ ਦਾ ਮੌਕਾ ਲਓ, ਕੋਸ਼ਿਸ਼ ਕਰੋ ਕਿ ਜਿਸ ਵਿਸ਼ੇ ਬਾਰੇ ਨਾ ਕਦੇ ਸੁਣਿਆ, ਨਾ ਵੇਖਿਆ, ਨਾ ਸੋਚਿਆ, ਨਾ ਜਾਣਦੇ ਹਾਂ, ਫਿਰ ਵੀ ਉੱਥੇ ਜਾਣ ਦਾ ਮਨ ਕਰਦਾ ਅਤੇ ਚਲੇ ਜਾਓ। ਨਿਊ ਪਲੇਸਿਸ, ਨਿਊ ਐਕਸਪੀਰੀਅੰਸਿਸ, ਨਿਊ ਸਕਿੱਲਸ। ਕਦੇ ਕਦੇ ਕਿਸੇ ਚੀਜ਼ ਨੂੰ ਟੀਵੀ ਉੱਪਰ ਵੇਖਣਾ, ਜਾਂ ਕਿਤਾਬ ਵਿੱਚ ਪੜ੍ਹਨਾ, ਜਾਂ ਜਾਣ ਪਛਾਣ ਵਾਲਿਆਂ ਕੋਲੋਂ ਸੁਣਨਾ ਅਤੇ ਉਸ ਚੀਜ਼ ਨੂੰ ਖੁਦ ਅਨੁਭਵ ਕਰਨਾ, ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ ਵਕੇਸ਼ਨ ਵਿੱਚ ਜਿੱਥੇ ਵੀ ਤੁਹਾਡੀ ਜਿਗਿਆਸਾ ਹੈ, ਉਸਨੂੰ ਜਾਣਨ ਦੀ ਕੋਸ਼ਿਸ਼ ਕਰੋ, ਨਵਾਂ ਐਕਸਪੈਰੀਮੈਂਟ ਕਰੋ। ਐਕਸਪੈਰੀਮੈਂਟ ਪੋਜ਼ਿਟਿਵ ਹੋਵੇ, ਥੋੜ੍ਹਾ ਕੰਫਰਟ ਜ਼ੋਨ ਤੋਂ ਬਾਹਰ ਲੈ ਕੇ ਜਾਣ ਵਾਲਾ ਹੋਵੇ। ਅਸੀਂ ਮੱਧ ਵਰਗੀ ਪਰਿਵਾਰ ਦੇ ਹਾਂ, ਸੁਖੀ ਪਰਿਵਾਰ ਦੇ ਹਾਂ। ਕੀ ਦੋਸਤੋ ਕਦੇ ਮਨ ਕਰਦਾ ਹੈ ਕਿ ਰਿਜ਼ਰਵੇਸ਼ਨ ਕਰਵਾਏ ਬਿਨਾਂ ਰੇਲਵੇਜ਼ ਦੇ ਸੈਕਿੰਡ ਕਲਾਸ 'ਚ ਟਿਕਟ ਲੈ ਕੇ ਚੜ੍ਹ ਜਾਈਏ, ਘੱਟੋ ਘੱਟ 24 ਘੰਟੇ ਦਾ ਸਫ਼ਰ ਕਰੀਏ? ਕੀ ਅਨੁਭਵ ਹੁੰਦਾ ਹੈ? ਉਹਨਾਂ ਮੁਸਾਫਰਾਂ ਦੀਆਂ ਗੱਲਾਂ ਕੀ ਨੇ? ਉਹ ਸਟੇਸ਼ਨ 'ਤੇ ਉਤਰ ਕੇ ਕੀ ਕਰਦੇ ਨੇ? ਸ਼ਾਇਦ ਪੂਰੇ ਸਾਲ ਵਿੱਚ ਜੋ ਨਹੀਂ ਸਿੱਖਦੇ, ਉਸ 24 ਘੰਟੇ ਦੀ ਵਿਦਆਊਟ ਰਿਜ਼ਰਵੇਸ਼ਨ ਵਾਲੀ ਭੀੜ ਭਾੜ ਵਾਲੀ ਟ੍ਰੇਨ ਵਿੱਚ ਸੌਣ ਨੂੰ ਵੀ ਨਾ ਮਿਲੇ, ਖਲੋ ਕੇ ਜਾਣਾ ਪਵੇ, ਕਦੇ ਤਾਂ ਅਨੁਭਵ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਵਾਰ ਵਾਰ ਕਰੋ, ਇੱਕ ਅੱਧੀ ਵਾਰ 'ਤੇ ਕਰੋ। ਸ਼ਾਮ ਦਾ ਸਮਾਂ ਹੋਵੇ, ਆਪਣਾ ਫੁੱਟਬਾਲ ਲੈ ਕੇ, ਜਾਂ ਵਾਲੀਬਾਲ ਲੈ ਕੇ, ਜਾਂ ਕੋਈ ਵੀ ਖੇਡਣ ਕੁੱਦਣ ਦਾ ਸਾਧਨ ਲੈ ਕੇ ਅਤਿਅੰਤ ਗਰੀਬ ਬਸਤੀ 'ਚ ਚਲੇ ਜਾਓ। ਉਹਨਾਂ ਗਰੀਬ ਬੱਚਿਆਂ ਨਾਲ ਖੁਦ ਖੇਡੋ। ਤੁਸੀਂ ਦੇਖਣਾ, ਸ਼ਾਇਦ ਜ਼ਿੰਦਗੀ 'ਚ ਖੇਡ ਦਾ ਆਨੰਦ ਪਹਿਲਾਂ ਕਦੇ ਨਹੀਂ ਮਿਲਿਆ ਹੋਣਾ, ਅਜਿਹਾ ਤੁਹਾਨੂੰ ਮਿਲੇਗਾ। ਸਮਾਜ ਵਿੱਚ ਇਸ ਪ੍ਰਕਾਰ ਦੀ ਜ਼ਿੰਦਗੀ ਗੁਜ਼ਾਰਨ ਵਾਲੇ ਬੱਚਿਆਂ ਨੂੰ ਜਦ ਤੁਹਾਡੇ ਨਾਲ ਖੇਡਣ ਦਾ ਮੌਕਾ ਮਿਲੇਗਾ, ਤੁਸੀਂ ਸੋਚਿਆ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਤਬਦੀਲੀ ਆਏਗੀ? ਅਤੇ ਮੈਨੂੰ ਯਕੀਨ ਹੈ ਕਿ ਇੱਕ ਵਾਰ ਜਾਓਗੇ ਤਾਂ ਵਾਰ ਵਾਰ ਜਾਣ ਦਾ ਮਨ ਕਰੇਗਾ। ਇਹ ਅਨੁਭਵ ਤੁਹਾਨੂੰ ਬਹੁਤ ਕੁਝ ਸਿਖਾਏਗਾ। ਕਈ ਵਲੰਟੀਅਰ ਔਰਗਨਾਈਜੇਸ਼ਨਸ ਸੇਵਾ ਦੇ ਕੰਮ ਕਰਦੇ ਰਹਿੰਦੇ ਨੇ। ਤੁਸੀਂ ਤਾਂ ਗੂਗਲ ਗੁਰੂ ਨਾਲ ਜੁੜੇ ਹੋਏ ਹੋ, ਉਸ ਉੱਪਰ ਲੱਭੋ ਕਿਸੇ ਅਜਿਹੀ ਔਰਗਨਾਈਜੇਸ਼ਨ ਦੇ ਨਾਲ 15-20 ਦਿਨ ਲਈ ਜੁੜ ਜਾਓ। ਚਲੇ ਜਾਓ ਜੰਗਲਾਂ 'ਚ, ਚਲੇ ਜਾਓ। ਕਦੇ ਕਦੇ ਬਹੁਤ ਸਮਰ ਕੈਂਪ ਲੱਗਦੇ ਨੇ, ਪਰਸਨੈਲਿਟੀ ਡਿਵੈਲਪਮੈਂਟ ਦੇ ਲੱਗਦੇ ਨੇ, ਕਈ ਪ੍ਰਕਾਰ ਦੇ ਵਿਕਾਸ ਲਈ ਲੱਗਦੇ ਨੇ, ਉਸ ਵਿੱਚ ਸ਼ਾਮਿਲ ਹੋ ਸਕਦੇ ਹੋ। ਪਰ ਨਾਲ ਨਾਲ ਕਦੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਜਿਹੇ ਸਮਰ ਕੈਂਪ ਕੀਤੇ ਹੋਣ, ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਕੀਤਾ ਹੋਵੇ। ਤੁਸੀਂ ਬਿਨਾਂ ਪੈਸੇ ਲਏ ਸਮਾਜ ਦੇ ਉਹਨਾਂ ਲੋਕਾਂ ਕੋਲ ਪਹੁੰਚੋ ਜਿਨ੍ਹਾਂ ਕੋਲ ਅਜਿਹਾ ਮੌਕਾ ਨਹੀਂ, ਅਤੇ ਜੋ ਤੁਸੀਂ ਸਿੱਖਿਆ ਤੁਸੀਂ ਉਹਨਾਂ ਨੂੰ ਸਿਖਾਓ। ਕਿਵੇਂ ਕੀਤਾ ਜਾ ਸਕਦਾ ਹੈ? ਤੁਸੀਂ ਉਹਨਾਂ ਨੂੰ ਸਿਖਾ ਸਕਦੇ ਹੋ। ਮੈਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਹੈ ਕਿ ਟੈਕਨੋਲੋਜੀ ਦੂਰੀਆਂ ਘੱਟ ਕਰਨ ਲਈ ਆਈ, ਟੈਕਨੋਲੋਜੀ ਸੀਮਾਵਾਂ ਨੂੰ ਖਤਮ ਕਰਨ ਲਈ ਆਈ, ਪਰ ਇਸ ਦਾ ਬੁਰਾ ਨਤੀਜਾ ਇਹ ਹੋਇਆ ਕਿ ਇੱਕ ਹੀ ਘਰ ਵਿੱਚ 6 ਲੋਕ ਇੱਕ ਕਮਰੇ 'ਚ ਬੈਠੇ ਨੇ, ਪਰ ਦੂਰੀਆਂ ਇੰਨੀਆਂ ਨੇ ਕਿ ਕਲਪਨਾ ਵੀ ਨਹੀਂ ਕਰ ਸਕਦੇ। ਕਿਉਂ? ਹਰ ਕੋਈ ਟੈਕਨੋਲੋਜੀ ਨਾਲ ਕਿਤੇ ਹੋਰ ਬਿਜ਼ੀ ਹੋ ਗਿਆ। ਸਮੂਹਿਕਤਾ ਦਾ ਵੀ ਇੱਕ ਸੰਸਕਾਰ ਹੈ, ਸਮੂਹਿਕਤਾ ਇੱਕ ਸ਼ਕਤੀ ਹੈ। ਦੂਜਾ ਮੈਂ ਕਿਹਾ ਕਿ ਸਕਿੱਲ। ਤੁਹਾਡਾ ਮਨ ਨਹੀਂ ਕਰਦਾ ਕਿ ਤੁਸੀਂ ਕੁਝ ਨਵਾਂ ਸਿੱਖੋ? ਅੱਜ ਮੁਕਾਬਲੇ ਦਾ ਯੁੱਗ ਹੈ, ਐਗਜ਼ਾਮੀਨੇਸ਼ਨ ਵਿੱਚ ਇੰਨੇ ਡੁੱਬੇ ਰਹਿੰਦੇ ਹਾਂ, ਉੱਤਮ ਤੋਂ ਉੱਤਮ ਅੰਕ ਲੈਣ ਲਈ ਖੱਪ ਜਾਂਦੇ ਹਾਂ, ਗਵਾਚ ਜਾਂਦੇ ਹਾਂ। ਵੈਕੇਸ਼ਨ ਕੋਈ ਨਾ ਕੋਈ ਕੋਚਿੰਗ ਕਲਾਸ ਲੱਗੀ ਰਹਿੰਦੀ ਹੈ, ਅਗਲੇ ਐਗਜ਼ਾਮ ਦੀ ਚਿੰਤਾ ਰਹਿੰਦੀ ਹੈ। ਕਦੇ ਕਦੇ ਡਰ ਲੱਗਦਾ ਹੈ ਕਿ ਰੋਬੋਟ ਤਾਂ ਨਹੀਂ ਹੋ ਰਹੀ ਸਾਡੀ ਨੌਜਵਾਨ ਪੀੜ੍ਹੀ, ਮਸ਼ੀਨ ਵਾਂਗ ਜ਼ਿੰਦਗੀ ਨਹੀਂ ਗੁਜ਼ਾਰ ਰਹੀ। ਦੋਸਤੋ, ਜ਼ਿੰਦਗੀ ਵਿੱਚ ਬਹੁਤ ਕੁਝ ਬਣਨ ਦੇ ਸੁਪਨੇ ਚੰਗੀ ਗੱਲ ਹੈ, ਕੁਝ ਕਰ ਗੁਜ਼ਰਨ ਦੇ ਇਰਾਦੇ ਚੰਗੀ ਗੱਲ ਹੈ ਅਤੇ ਕਰਨਾ ਵੀ ਚਾਹੀਦਾ, ਪਰ ਇਹ ਵੀ ਤਾਂ ਵੇਖੋ ਕਿ ਤੁਹਾਡੇ ਅੰਦਰ ਜੋ ਹਿਊਮਨ ਐਲੀਮੈਂਟ ਹੈ ਉਹ ਕਿਧਰੇ ਕੁੰਠਿਤ ਤਾਂ ਨਹੀਂ ਹੋ ਰਿਹਾ। ਅਸੀਂ ਮਾਨਵੀ ਗੁਣਾਂ ਤੋਂ ਕਿਤੇ ਦੂਰ ਤਾਂ ਨਹੀਂ ਜਾ ਰਹੇ? ਸਕਿੱਲ ਡਿਵੈਲਪਮੈਂਟ 'ਚ ਕੀ ਇਸ ਪਹਿਲੂ ਉੱਪਰ ਥੋੜ੍ਹਾ ਜ਼ੋਰ ਦਿੱਤਾ ਜਾ ਸਕਦਾ? ਟੈਕਨੋਲੋਜੀ ਤੋਂ ਦੂਰ ਖੁਦ ਨਾਲ ਸਮਾਂ ਗੁਜ਼ਾਰਨ ਦਾ ਯਤਨ, ਸੰਗੀਤ ਦਾ ਕੋਈ ਸਾਜ਼ ਸਿੱਖ ਰਹੇ ਹੋ, ਕਿਸੇ ਨਵੀਂ ਭਾਸ਼ਾ ਦੇ ਕੋਈ 5 ਤੋਂ 50 ਵਾਕ ਸਿੱਖ ਰਹੇ ਹੋ, ਤਮਿਲ ਹੋਵੇ, ਤੇਲਗੂ ਹੋਵੇ, ਅਸਮੀਆ ਹੋਵੇ, ਬਾਂਗਲਾ ਹੋਵੇ, ਮਲਿਆਲਮ ਹੋਵੇ, ਗੁਜਰਾਤੀ ਹੋਵੇ, ਮਰਾਠੀ ਹੋਵੇ, ਪੰਜਾਬੀ ਹੋਵੇ, ਕਿੰਨੀਆਂ ਵਿਵਿਧਤਾਵਾਂ ਨਾਲ ਭਰਿਆ ਦੇਸ਼ ਹੈ। ਅਤੇ ਨਜ਼ਰ ਮਾਰੀਏ ਤਾਂ ਸਾਡੇ ਆਸੇ ਪਾਸੇ ਹੀ ਕੋਈ ਨਾ ਕੋਈ ਸਿਖਾਉਣ ਵਾਲਾ ਮਿਲ ਸਕਦਾ। ਸਵਿਮਿੰਗ ਨਹੀਂ ਆਉਂਦੀ ਤਾਂ ਸਵਿਮਿੰਗ ਸਿੱਖੋ, ਡਰਾਇੰਗ ਕਰੋ, ਭਾਵੇਂ ਉੱਤਮ ਡਰਾਇੰਗ ਨਹੀਂ ਆਉਂਦੀ ਪਰ ਕੁਝ ਤਾਂ ਕਾਗਜ਼ ਉੱਪਰ ਹੱਥ ਲਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਅੰਦਰ ਦੀ ਜੋ ਸੰਵੇਦਨਾ ਹੈ ਉਹ ਪ੍ਰਗਟ ਹੋਣ ਲੱਗ ਪਏਗੀ। ਕਦੇ ਕਦੇ ਛੋਟੇ ਛੋਟੇ ਕੰਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਾਡਾ ਕਿਉਂ ਨਾ ਮਨ ਕਰੇ ਅਸੀਂ ਸਿੱਖੀਏ। ਤੁਹਾਡਾ ਕਾਰ ਡਰਾਈਵਿੰਗ ਸਿੱਖਣ ਦਾ ਮਨ ਕਰਦਾ ਕੀ? ਕਦੇ ਆਟੋ ਰਿਕਸ਼ਾ ਚਲਾਉਣ ਦਾ ਮਨ ਕਰਦਾ? ਤੁਸੀਂ ਸਾਈਕਲ ਤਾਂ ਚਲਾ ਲੈਂਦੇ ਹੋ ਪਰ ਥ੍ਰੀ ਵੀਲਰ ਵਾਲੀ ਸਾਈਕਲ ਜੋ ਲੋਕਾਂ ਨੂੰ ਲੈ ਕੇ ਜਾਂਦੇ ਨੇ ਕਦੇ ਚਲਾਉਣ ਦੀ ਕੋਸ਼ਿਸ਼ ਕੀਤੀ? ਤੁਸੀਂ ਵੇਖਣਾ ਇਹ ਸਾਰੇ ਨਵੇਂ ਪ੍ਰਯੋਗ, ਇਹ ਸਕਿੱਲ ਅਜਿਹੇ ਨੇ ਤੁਹਾਨੂੰ ਆਨੰਦ ਵੀ ਦੇਣਗੇ ਅਤੇ ਜੀਵਨ ਦੇ ਇੱਕ ਦਾਇਰੇ 'ਚ ਜੋ ਬੰਨ੍ਹ ਦਿੱਤਾ ਗਿਆ ਉਸ ਤੋਂ ਤੁਹਾਨੂੰ ਬਾਹਰ ਵੀ ਕੱਢਣਗੇ। ਆਊਟ ਆਫ ਬਾਕਸ ਕੁਝ ਕਰੀਏ ਦੋਸਤੋ, ਜ਼ਿੰਦਗੀ ਬਣਾਉਣ ਦਾ ਇਹੀ ਤਾਂ ਮੌਕਾ ਹੈ। ਅਤੇ ਤੁਸੀਂ ਸੋਚਦੇ ਹੋਵੋਗੇ ਕਿ ਸਾਰੇ ਐਗਜ਼ਾਮ ਖਤਮ ਹੋ ਜਾਣ, ਕੈਰੀਅਰ ਦੇ ਨਵੇਂ ਪੜਾਅ ਉੱਪਰ ਜਾਵਾਂਗਾ, ਉਦੋਂ ਸਿੱਖਾਂਗਾ, ਤਾਂ ਉਹ ਤਾਂ ਮੌਕਾ ਹੀ ਨਹੀਂ ਆਏਗਾ। ਫਿਰ ਤੁਸੀਂ ਦੂਜੇ ਝੰਝਟ 'ਚ ਪੈ ਜਾਓਗੇ। ਅਤੇ ਇਸ ਲਈ ਮੈਂ ਤੁਹਾਨੂੰ ਕਹਾਂਗਾ, ਜੇਕਰ ਜਾਦੂ ਸਿੱਖਣ ਦਾ ਸ਼ੌਕ ਹੈ ਤਾਂ ਤਾਸ਼ ਦੇ ਪੱਤਿਆਂ ਦਾ ਜਾਦੂ ਸਿੱਖੋ। ਆਪਣੇ ਯਾਰਾਂ ਦੋਸਤਾਂ ਨੂੰ ਜਾਦੂ ਵਿਖਾਉਂਦੇ ਰਹੋ। ਕੁਝ ਨਾ ਕੁਝ ਅਜਿਹੀਆਂ ਚੀਜ਼ਾਂ ਜੋ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਉਸ ਨਾਲ ਤੁਹਾਨੂੰ ਜ਼ਰੂਰ ਲਾਭ ਹੋਏਗਾ। ਤੁਹਾਡੇ ਅੰਦਰਲੀਆਂ ਮਾਨਵੀ ਸ਼ਕਤੀਆਂ ਨੂੰ ਚੇਤਨਾ ਮਿਲੇਗੀ, ਵਿਕਾਸ ਲਈ ਬਹੁਤ ਵਧੀਆ ਮੌਕਾ ਬਣੇਗਾ। ਮੈਂ ਆਪਣੇ ਅਨੁਭਵ ਨਾਲ ਕਹਿੰਦਾ, ਦੁਨੀਆ ਨੂੰ ਵੇਖਣ ਨਾਲ ਜਿੰਨਾ ਸਿੱਖਣ ਸਮਝਣ ਨੂੰ ਮਿਲਦਾ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਨਵੇਂ ਨਵੇਂ ਥਾਂ, ਨਵੇਂ ਨਵੇਂ ਸ਼ਹਿਰ, ਨਵੇਂ ਨਵੇਂ ਨਗਰ, ਨਵੇਂ ਨਵੇਂ ਪਿੰਡ, ਨਵੇਂ ਨਵੇਂ ਇਲਾਕੇ, ਅਤੇ ਜਾਣ ਤੋਂ ਪਹਿਲਾਂ ਕਿੱਥੇ ਜਾ ਰਹੇ ਹਾਂ ਉਸ ਦਾ ਅਭਿਆਸ, ਅਤੇ ਜਾ ਕੇ ਇੱਕ ਜਗਿਆਸੂ ਵਾਂਗ ਉਸ ਨੂੰ ਵੇਖਣਾ, ਸਮਝਣਾ, ਲੋਕਾਂ ਨਾਲ ਚਰਚਾ ਕਰਨਾ, ਉਹਨਾਂ ਨੂੰ ਪੁੱਛਣਾ। ਜੇਕਰ ਇਹ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਨੂੰ ਵੇਖਣ ਦਾ ਆਨੰਦ ਹੀ ਕੁਝ ਹੋਰ ਹੋਏਗਾ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਅਤੇ ਤੈਅ ਕਰੋ, ਟਰੈਵਲਿੰਗ ਜ਼ਿਆਦਾ ਨਾ ਕਰੋ, ਇੱਕ ਥਾਂ ਉੱਪਰ ਜਾ ਕੇ 3 ਦਿਨ 4 ਦਿਨ ਲਗਾਓ, ਫਿਰ ਦੂਜੀ ਥਾਂ 'ਤੇ ਜਾਓ, ਉੱਥੇ 3 ਦਿਨ 4 ਦਿਨ ਲਾਓ। ਇਸ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੈਂ ਚਾਹੁੰਦਾ, ਅਤੇ ਇਹ ਵੀ ਸਹੀ ਹੈ ਕਿ ਤੁਸੀਂ ਜਦ ਜਾ ਰਹੇ ਹੋ ਤਾਂ ਮੇਰੇ ਨਾਲ ਤਸਵੀਰ ਵੀ ਸ਼ੇਅਰ ਕਰੋ, ਕੀ ਨਵਾਂ ਵੇਖਿਆ, ਕਿੱਥੇ ਗਏ ਸੀ। ਤੁਸੀਂ ਹੈਸ਼ਟੈਗ ਇਨਕ੍ਰੈਡੀਬਲ ਇੰਡੀਆ ਇਸ ਦਾ ਉਪਯੋਗ ਕਰਕੇ ਆਪਣੇ ਇਹਨਾਂ ਅਨੁਭਵਾਂ ਨੂੰ ਸ਼ੇਅਰ ਕਰੋ। ਦੋਸਤੋ, ਇਸ ਵਾਰ ਭਾਰਤ ਸਰਕਾਰ ਨੇ ਵੀ ਤੁਹਾਡੇ ਲਈ ਇੱਕ ਚੰਗਾ ਮੌਕਾ ਦਿੱਤਾ ਹੈ। ਨਵੀਂ ਪੀੜ੍ਹੀ ਤਾਂ ਤਕਰੀਬਨ ਨਕਦ ਤੋਂ ਮੁਕਤ ਹੋ ਹੀ ਰਹੀ ਹੈ, ਉਸ ਨੂੰ ਕੈਸ਼ ਦੀ ਲੋੜ ਨਹੀਂ, ਉਹ ਡਿਜੀਟਲ ਕਰੰਸੀ 'ਚ ਵਿਸ਼ਵਾਸ ਕਰਨ ਲੱਗ ਪਈ ਹੈ। ਤੁਸੀਂ ਤਾਂ ਕਰਦੇ ਹੋ, ਪਰ ਇਸੇ ਯੋਜਨਾ 'ਚ ਤੁਸੀਂ ਕਮਾਈ ਵੀ ਕਰ ਸਕਦੇ ਹੋ। ਤੁਸੀਂ ਸੋਚਿਆ, ਭਾਰਤ ਸਰਕਾਰ ਦੀ ਇੱਕ ਯੋਜਨਾ ਹੈ, ਜੇਕਰ ਭੀਮ ਐਪ ਜੋ ਕਿ ਤੁਸੀਂ ਡਾਊਨਲੋਡ ਕਰਦੇ ਹੋ, ਤੁਸੀਂ ਉਪਯੋਗ ਵੀ ਕਰਦੇ ਹੋਵੋਗੇ, ਪਰ ਕਿਸੇ ਹੋਰ ਨੂੰ ਰੈਫਰ ਕਰੋ, ਕਿਸੇ ਹੋਰ ਨੂੰ ਜੋੜੋ, ਅਤੇ ਉਹ ਨਵਾਂ ਵਿਅਕਤੀ ਜੇਕਰ 3 ਟ੍ਰਾਂਜੈਕਸ਼ਨ ਕਰੇ, ਆਰਥਿਕ ਕਾਰੋਬਾਰ 3 ਵਾਰ ਕਰੇ, ਤਾਂ ਇਸ ਕੰਮ ਨੂੰ ਕਰਨ ਲਈ ਵੀ ਤੁਹਾਨੂੰ 10 ਰੁਪਏ ਦੀ ਕਮਾਈ ਹੁੰਦੀ ਹੈ। ਤੁਹਾਡੇ ਖਾਤੇ 'ਚ ਸਰਕਾਰ ਵੱਲੋਂ 10 ਰੁਪਏ ਜਮ੍ਹਾਂ ਹੋ ਜਾਣਗੇ। ਜੇਕਰ ਦਿਨ 'ਚ ਤੁਸੀਂ 20 ਲੋਕਾਂ ਤੋਂ ਕਰਵਾ ਲਿਆ ਤਾਂ ਸ਼ਾਮ ਹੁੰਦਿਆਂ ਹੁੰਦਿਆਂ 200 ਰੁਪਏ ਕਮਾ ਲਓਗੇ। ਵਪਾਰੀਆਂ ਨੂੰ ਵੀ ਕਮਾਈ ਹੋ ਸਕਦੀ ਹੈ, ਵਿਦਿਆਰਥੀਆਂ ਨੂੰ ਵੀ ਕਮਾਈ ਹੋ ਸਕਦੀ ਹੈ। ਅਤੇ ਇਹ ਯੋਜਨਾ 14 ਅਕਤੂਬਰ ਤੱਕ ਹੈ। ਡਿਜੀਟਲ ਇੰਡੀਆ ਬਣਾਉਣ ਵਿੱਚ ਤੁਹਾਡਾ ਯੋਗਦਾਨ ਹੋਏਗਾ। ਨਿਊ ਇੰਡੀਆ ਦੇ ਤੁਸੀਂ ਇੱਕ ਪ੍ਰਹਿਰੀ ਬਣ ਜਾਓਗੇ, ਤਾਂ ਵਿਕੇਸ਼ਨ ਦੀ ਵਿਕੇਸ਼ਨ ਅਤੇ ਕਮਾਈ ਦੀ ਕਮਾਈ, ਰੈਫਰ ਐਂਡ ਅਰਨ। ਆਮ ਤੌਰ ਉੱਪਰ ਸਾਡੇ ਦੇਸ਼ ਵਿੱਚ VIP ਕਲਚਰ ਪ੍ਰਤੀ ਇਹ ਨਫ਼ਰਤ ਦਾ ਮਾਹੌਲ ਹੋ ਰਿਹਾ, ਪਰ ਇਹ ਇੰਨਾ ਗਹਿਰਾ, ਇਹ ਮੈਨੂੰ ਹੁਣੇ ਹੁਣੇ ਅਨੁਭਵ ਹੋਇਆ। ਜਦ ਸਰਕਾਰ ਨੇ ਤੈਅ ਕੀਤਾ ਕਿ ਹੁਣ ਹਿੰਦੁਸਤਾਨ 'ਚ ਕੋਈ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ, ਉਹ ਆਪਣੀ ਗੱਡੀ ਉੱਪਰ ਲਾਲ ਬੱਤੀ ਲਾ ਕੇ ਨਹੀਂ ਘੁੰਮੇਗਾ, ਇਹ ਇੱਕ ਪ੍ਰਕਾਰ ਨਾਲ VIP ਕਲਚਰ ਦਾ ਸਿੰਬਲ ਬਣ ਗਿਆ ਸੀ। ਪਰ ਅਨੁਭਵ ਇਹ ਕਹਿੰਦਾ ਸੀ ਕਿ ਲਾਲ ਬੱਤੀ ਤਾਂ ਵਹੀਕਲ ਉੱਪਰ ਲੱਗਦੀ ਸੀ, ਗੱਡੀ ਉੱਪਰ ਲੱਗਦੀ ਸੀ, ਪਰ ਹੌਲੀ ਹੌਲੀ ਉਹ ਦਿਮਾਗ 'ਚ ਵੜ ਜਾਂਦੀ ਸੀ ਅਤੇ ਦਿਮਾਗੀ ਤੌਰ ਉੱਪਰ VIP ਕਲਚਰ ਪਨਪ ਚੁੱਕਾ ਹੈ। ਹੁਣ ਤਾਂ ਲਾਲ ਬੱਤੀ ਗਈ ਹੈ, ਇਸ ਦੇ ਲਈ ਕੋਈ ਦਾਅਵਾ ਨਹੀਂ ਕਰ ਸਕੇਗਾ ਕਿ ਦਿਮਾਗ 'ਚ ਜੋ ਲਾਲ ਬੱਤੀ ਵੜ ਗਈ ਹੈ ਉਹ ਨਿਕਲ ਗਈ ਹੋਵੇਗੀ। ਮੈਨੂੰ ਇੱਕ ਬੜੀ ਇੰਟਰਸਟਿੰਗ ਫੋਨ ਕਾਲ ਆਈ। ਖੈਰ, ਉਸ ਫੋਨ ਵਿੱਚ ਉਹਨਾਂ ਨੇ ਆਸ਼ੰਕਾ ਵੀ ਜਤਾਈ ਹੈ, ਪਰ ਇਸ ਸਮੇਂ ਇੰਨਾ ਅੰਦਾਜ਼ਾ ਹੁੰਦਾ ਹੈ ਇਸ ਫੋਨ ਕਾਲ ਤੋਂ ਕਿ ਸਧਾਰਨ ਆਦਮੀ ਇਹ ਚੀਜ਼ਾਂ ਪਸੰਦ ਨਹੀਂ ਕਰਦਾ, ਉਸ ਨੂੰ ਦੂਰੀ ਮਹਿਸੂਸ ਹੁੰਦੀ ਹੈ।
ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਸ਼ਿਵਾ ਚੌਬੇ ਬੋਲ ਰਹੀ ਹਾਂ ਜਬਲਪੁਰ ਮੱਧ ਪ੍ਰਦੇਸ਼ ਤੋਂ। ਮੈਂ ਗੌਰਮੈਂਟ ਦੇ ਰੈੱਡ ਬੀਕਨ ਲਾਈਟ ਬੈਨ ਬਾਰੇ ਕੁਝ ਬੋਲਣਾ ਚਾਹੁੰਦੀ ਹਾਂ। ਮੈਂ ਇੱਕ ਲਾਈਨ ਪੜ੍ਹੀ ਨਿਊਜ਼ ਪੇਪਰ ਵਿੱਚ ਜਿਸ ਵਿੱਚ ਲਿਖਿਆ ਸੀ, ਐਵਰੀ ਇੰਡੀਅਨ ਇਜ਼ ਏ ਵੀ ਆਈ ਪੀ ਔਨ ਏ ਰੋਡ। ਇਹ ਸੁਣ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਅਤੇ ਖੁਸ਼ੀ ਵੀ ਹੋਈ ਕਿ ਅੱਜ ਮੇਰਾ ਟਾਈਮ ਵੀ ਓਨਾ ਹੀ ਜ਼ਰੂਰੀ ਹੈ। ਮੈਂ ਟ੍ਰੈਫਿਕ ਜਾਮ ਵਿੱਚ ਨਹੀਂ ਫਸਣਾ ਅਤੇ ਮੈਂ ਕਿਸੇ ਲਈ ਰੁਕਣਾ ਵੀ ਨਹੀਂ ਹੈ, ਤਾਂ ਮੈਂ ਤੁਹਾਨੂੰ ਦਿਲੋਂ ਬਹੁਤ ਹੀ ਧੰਨਵਾਦ ਦੇਣਾ ਚਾਹੁੰਦੀ ਹਾਂ ਇਸ ਡਿਸੀਜ਼ਨ ਲਈ ਅਤੇ ਇਹ ਜੋ ਤੁਸੀਂ ਸਵੱਛ ਭਾਰਤ ਅਭਿਆਨ ਚਲਾਇਆ ਹੈ। ਇਸ ਨਾਲ ਸਾਡਾ ਦੇਸ਼ ਹੀ ਸਾਫ਼ ਨਹੀਂ ਹੋ ਰਿਹਾ, ਸਗੋਂ ਰੋਡਾਂ ਤੋਂ ਵੀ ਆਈ ਪੀ ਦੀ ਦਾਦਾਗਰੀ ਵੀ ਸਾਫ਼ ਹੋ ਰਹੀ ਹੈ ਅਤੇ ਇਸ ਦੇ ਲਈ ਧੰਨਵਾਦ।
ਸਰਕਾਰੀ ਫੈਸਲੇ ਨਾਲ ਲਾਲ ਬੱਤੀ ਦਾ ਜਾਣਾ ਉਹ ਤਾਂ ਵਿਵਸਥਾ ਦਾ ਇੱਕ ਹਿੱਸਾ ਹੈ, ਪਰ ਮਨ ਵਿੱਚੋਂ ਵੀ ਸਾਨੂੰ ਇਸ ਨੂੰ ਕੋਸ਼ਿਸ਼ਾਂ ਨਾਲ ਕੱਢਣਾ। ਅਸੀਂ ਸਾਰੇ ਮਿਲ ਕੇ ਜਾਗਰੂਕ ਯਤਨ ਕਰਾਂਗੇ ਤਾਂ ਨਿਕਲ ਸਕਦਾ ਹੈ। ਨਿਊ ਇੰਡੀਆ ਦਾ ਸਾਡਾ ਕੌਨਸੈਪਟ ਇਹੀ ਹੈ ਕਿ ਦੇਸ਼ ਵਿੱਚ ਵੀ ਆਈ ਪੀ ਦੀ ਥਾਂ 'ਤੇ ਈ ਪੀ ਆਈ ਦਾ ਮਹੱਤਵ ਵਧੇ। ਅਤੇ ਮੈਂ ਜਦ ਵੀ ਆਈ ਪੀ ਦੀ ਥਾਂ 'ਤੇ ਈ ਪੀ ਆਈ ਕਹਿ ਰਿਹਾ ਤਾਂ ਮੇਰਾ ਭਾਵ ਸਪੱਸ਼ਟ ਹੈ, ਐਵਰੀ ਪਰਸਨ ਇਜ਼ ਇੰਪੋਰਟੈਂਟ। ਹਰ ਵਿਅਕਤੀ ਦਾ ਮਹੱਤਵ ਹੈ, ਹਰ ਵਿਅਕਤੀ ਦੀ ਅਹਿਮੀਅਤ ਹੈ। 125 ਕਰੋੜ ਦੇਸ਼ ਵਾਸੀਆਂ ਦਾ ਮਹੱਤਵ ਅਸੀਂ ਸਵੀਕਾਰ ਕਰੀਏ ਤਾਂ ਮਹਾਨ ਸੁਪਨਿਆਂ ਨੂੰ ਪੂਰਾ ਕਰਨ ਲਈ ਕਿੰਨੀ ਵੱਡੀ ਸ਼ਕਤੀ ਇਕਜੁੱਟ ਹੋ ਜਾਏਗੀ। ਅਸੀਂ ਸਭਨਾਂ ਨੇ ਮਿਲ ਕੇ ਕਰਨਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਇਤਿਹਾਸ ਨੂੰ, ਸਾਡੀਆਂ ਸੰਸਕ੍ਰਿਤੀਆਂ ਨੂੰ, ਸਾਡੀਆਂ ਪਰੰਪਰਾਵਾਂ ਨੂੰ ਵਾਰ ਵਾਰ ਯਾਦ ਕਰਦੇ ਰਹੀਏ। ਇਸ ਨਾਲ ਸਾਨੂੰ ਊਰਜਾ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ। ਇਸ ਵਰ੍ਹੇ ਅਸੀਂ 125 ਕਰੋੜ ਦੇਸ਼ਵਾਸੀ ਸੰਤ ਰਾਮਾਨੁਜਾਚਾਰਿਆ ਜੀ ਦੀ 1000ਵੀਂ ਜਯੰਤੀ ਮਨਾ ਰਹੇ ਹਾਂ। ਕਿਸੇ ਨਾ ਕਿਸੇ ਕਾਰਨ ਕਰਕੇ ਅਸੀਂ ਇੰਨੇ ਬੱਝ ਗਏ, ਇੰਨੇ ਛੋਟੇ ਹੋ ਗਏ ਕਿ ਜ਼ਿਆਦਾ ਜ਼ਿਆਦਾ ਸ਼ਤਾਬਦੀਆਂ ਤੱਕ ਦਾ ਹੀ ਵਿਚਾਰ ਕਰਦੇ ਰਹੇ। ਦੁਨੀਆ ਦੇ ਹੋਰਨਾਂ ਦੇਸ਼ਾਂ ਲਈ ਤਾਂ ਸ਼ਤਾਬਦੀ ਦਾ ਬਹੁਤ ਮਹੱਤਵ ਹੋਏਗਾ, ਪਰ ਭਾਰਤ ਇੰਨਾ ਪੁਰਾਤਨ ਰਾਸ਼ਟਰ ਹੈ ਕਿ ਉਸ ਦੇ ਨਸੀਬ ਵਿੱਚ 1000 ਸਾਲ ਅਤੇ 1000 ਸਾਲ ਤੋਂ ਵੀ ਪੁਰਾਣੀਆਂ ਯਾਦਾਂ ਨੂੰ ਮਨਾਉਣ ਦਾ ਮੌਕਾ ਸਾਨੂੰ ਮਿਲਿਆ। 1000 ਸਾਲ ਪਹਿਲਾਂ ਦਾ ਸਮਾਜ ਕਿਹੋ ਜਿਹਾ ਹੋਏਗਾ, ਸੋਚ ਕਿਹੋ ਜਿਹੀ ਹੋਏਗੀ, ਥੋੜ੍ਹੀ ਕਲਪਨਾ ਤਾਂ ਕਰੋ। ਅੱਜ ਵੀ ਸਮਾਜਿਕ ਰੂੜੀਆਂ ਨੂੰ ਤੋੜ ਕੇ ਨਿਕਲਣਾ ਹੋਵੇ ਤਾਂ ਕਿੰਨੀ ਦਿੱਕਤ ਹੁੰਦੀ ਹੈ। 1000 ਸਾਲ ਪਹਿਲਾਂ ਕਿਵੇਂ ਹੁੰਦਾ ਹੋਏਗਾ? ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਰਾਮਾਨੁਜਾਚਾਰਿਆ ਜੀ ਨੇ ਸਮਾਜ ਵਿੱਚ ਜੋ ਬੁਰਾਈਆਂ ਸਨ, ਊਚ ਨੀਚ ਦਾ ਭਾਵ ਸੀ, ਛੂਤ ਅਛੂਤ ਦਾ ਭਾਵ ਸੀ, ਜਾਤੀਵਾਦ ਦੀ ਭਾਵਨਾ ਸੀ, ਉਸ ਦੇ ਖਿਲਾਫ ਉਹਨਾਂ ਬਹੁਤ ਵੱਡੀ ਲੜਾਈ ਲੜੀ। ਉਹਨਾਂ ਖੁਦ ਆਪਣੇ ਆਚਰਣ ਦੁਆਰਾ ਸਮਾਜ ਜਿਨ੍ਹਾਂ ਨੂੰ ਅਛੂਤ ਮੰਨਦਾ ਸੀ ਉਹਨਾਂ ਨੂੰ ਗੱਲ ਨਾਲ ਲਾਇਆ। 1000 ਸਾਲ ਪਹਿਲਾਂ ਉਹਨਾਂ ਦੇ ਮੰਦਰ ਪ੍ਰਵੇਸ਼ ਲਈ ਉਹਨਾਂ ਅੰਦੋਲਨ ਕੀਤੇ ਸਨ ਅਤੇ ਸਫਲਤਾਪੂਰਵਕ ਮੰਦਰ ਪ੍ਰਵੇਸ਼ ਕਰਵਾਏ ਸਨ। ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਹਰ ਯੁੱਗ ਵਿੱਚ ਸਾਡੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਸਾਡੇ ਸਮਾਜ ਵਿੱਚੋਂ ਹੀ ਮਹਾਂਪੁਰਖ ਪੈਦਾ ਹੋਏ ਨੇ। ਸੰਤ ਰਾਮਾਨੁਜਾਚਾਰਿਆ ਜੀ ਦੀ 1000ਵੀਂ ਜਯੰਤੀ ਮਨਾ ਰਹੇ ਹਾਂ। ਸਮਾਜਿਕ ਏਕਤਾ ਲਈ, ਸੰਗਠਨ 'ਚ ਸ਼ਕਤੀ ਹੈ, ਇਸ ਭਾਵਨਾ ਨੂੰ ਜਗਾਉਣ ਲਈ ਉਹਨਾਂ ਤੋਂ ਅਸੀਂ ਪ੍ਰੇਰਣਾ ਲਈਏ। ਭਾਰਤ ਸਰਕਾਰ ਵੀ ਕੱਲ੍ਹ 1 ਮਈ ਨੂੰ ਸੰਤ ਰਾਮਾਨੁਜਾਚਾਰਿਆ ਜੀ ਦੀ ਯਾਦ ਵਿੱਚ ਇੱਕ ਸਟੈਂਪ ਰਿਲੀਜ਼ ਕਰਨ ਜਾ ਰਹੀ ਹੈ। ਮੈਂ ਸੰਤ ਰਾਮਾਨੁਜਾਚਾਰਿਆ ਜੀ ਨੂੰ ਆਦਰਪੂਰਵਕ ਨਮਨ ਕਰਦਾ, ਸ਼ਰਧਾ ਦੇ ਫੁੱਲ ਅਰਪਿਤ ਕਰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਕੱਲ੍ਹ 1 ਮਈ ਦਾ ਇੱਕ ਹੋਰ ਵੀ ਮਹੱਤਵ ਹੈ। ਦੁਨੀਆ ਦੇ ਕਈ ਭਾਗਾਂ ਵਿੱਚ ਇਸ ਨੂੰ ਮਜ਼ਦੂਰ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਅਤੇ ਜਦ ਮਜ਼ਦੂਰ ਦਿਵਸ ਦੀ ਗੱਲ ਆਉਂਦੀ ਹੈ ਤਾਂ ਲੇਬਰ ਦੀ ਚਰਚਾ ਹੁੰਦੀ ਹੈ, ਲੇਬਰਰਸ ਦੀ ਚਰਚਾ ਹੁੰਦੀ ਹੈ, ਤਾਂ ਮੈਨੂੰ ਬਾਬਾ ਸਾਹਿਬ ਅੰਬੇਡਕਰ ਦੀ ਯਾਦ ਆਉਣਾ ਸੁਭਾਵਿਕ ਹੈ। ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਅੱਜ ਮਜ਼ਦੂਰਾਂ ਨੂੰ ਜੋ ਸਹੂਲਤਾਂ ਮਿਲੀਆਂ ਨੇ, ਜੋ ਆਦਰ ਮਿਲਿਆ ਹੈ, ਉਸ ਦੇ ਲਈ ਅਸੀਂ ਬਾਬਾ ਸਾਹਿਬ ਦੇ ਆਭਾਰੀ ਹਾਂ। ਮਜ਼ਦੂਰਾਂ ਦੇ ਕਲਿਆਣ ਲਈ ਬਾਬਾ ਸਾਹਿਬ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਅੱਜ ਜਦ ਮੈਂ ਬਾਬਾ ਸਾਹਿਬ ਦੀ ਗੱਲ ਕਰਦਾ, ਸੰਤ ਰਾਮਾਨੁਜਾਚਾਰਿਆ ਜੀ ਦੀ ਗੱਲ ਕਰਦਾ, ਤਾਂ 12ਵੀਂ ਸਦੀ ਦੇ ਕਰਨਾਟਕ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਜਗਤਗੁਰੂ ਬਸਵੇਸ਼ਵਰ ਜੀ ਦੀ ਯਾਦ ਵੀ ਆਉਂਦੀ ਹੈ। ਕੱਲ੍ਹ ਹੀ ਮੈਨੂੰ ਇੱਕ ਸਮਾਰੋਹ ਵਿੱਚ ਜਾਣ ਦਾ ਮੌਕਾ ਮਿਲਿਆ। ਉਹਨਾਂ ਦੇ ਅੰਮ੍ਰਿਤ ਵਚਨਾਂ ਦੇ ਇੱਕ ਸੰਗ੍ਰਹਿ ਦੇ ਲੋਕ ਅਰਪਣ ਦਾ ਇਹ ਮੌਕਾ ਸੀ। 12ਵੀਂ ਸ਼ਤਾਬਦੀ 'ਚ ਕੰਨੜ ਭਾਸ਼ਾ 'ਚ ਉਹਨਾਂ ਨੇ ਮਜ਼ਦੂਰੀ ਅਤੇ ਮਜ਼ਦੂਰ ਉੱਪਰ ਗਹਿਰੇ ਵਿਚਾਰ ਰੱਖੇ ਨੇ। ਕੰਨੜ ਭਾਸ਼ਾ 'ਚ ਉਹਨਾਂ ਕਿਹਾ ਸੀ, ਕਾਏ ਕਵੇ ਕੈਲਾਸ, ਇਸ ਦਾ ਅਰਥ ਹੈ ਆਪਣੀ ਮਿਹਨਤ ਨਾਲ ਹੀ ਭਗਵਾਨ ਸ਼ਿਵ ਦੇ ਘਰ ਕੈਲਾਸ਼ ਦੀ ਪ੍ਰਾਪਤੀ ਕਰ ਸਕਦੇ ਹਾਂ, ਭਾਵ ਕਰਮ ਕਰਨ ਨਾਲ ਹੀ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮਿਹਨਤ ਹੀ ਸ਼ਿਵ ਹੈ। ਮੈਂ ਵਾਰ ਵਾਰ ਸ਼੍ਰਮੇਵ ਜਯਤੇ ਦੀ ਗੱਲ ਕਰਦਾ, ਡਿਗਨਿਟੀ ਆਫ ਲੇਬਰ ਦੀ ਗੱਲ ਕਰਦਾ। ਮੈਨੂੰ ਪੂਰਾ ਯਾਦ ਹੈ ਭਾਰਤੀ ਮਜ਼ਦੂਰ ਸੰਘ ਦੇ ਜਨਕ ਅਤੇ ਚਿੰਤਕ ਜਿਨ੍ਹਾਂ ਨੇ ਮਜ਼ਦੂਰਾਂ ਲਈ ਬਹੁਤ ਚਿੰਤਨ ਕੀਤਾ, ਅਜਿਹੇ ਸ਼੍ਰੀਮਾਨ ਦੱਤੋਪੰਤ ਠੇਂਗੜੀ ਕਿਹਾ ਕਰਦੇ ਸਨ। ਇੱਕ ਪਾਸੇ ਮਾਓਵਾਦ ਤੋਂ ਪ੍ਰੇਰਿਤ ਵਿਚਾਰ ਸੀ ਕਿ ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ, ਅਤੇ ਦੱਤੋਪੰਤ ਠੇਂਗੜੀ ਕਿਹਾ ਕਰਦੇ ਸਨ ਮਜ਼ਦੂਰੋ ਆਓ ਦੁਨੀਆ ਨੂੰ ਇੱਕ ਕਰੀਏ। ਇੱਕ ਪਾਸੇ ਕਿਹਾ ਜਾਂਦਾ ਸੀ ਵਰਕਰਸ ਆਫ ਦਾ ਵਰਲਡ ਯੂਨਾਈਟ। ਭਾਰਤੀ ਚਿੰਤਨ ਵਿੱਚੋਂ ਨਿਕਲੀ ਹੋਈ ਵਿਚਾਰਧਾਰਾ ਨੂੰ ਲੈ ਕੇ ਦੱਤੋਪੰਤ ਠੇਂਗੜੀ ਕਹਿੰਦੇ ਸਨ ਵਰਕਰਸ ਯੂਨਾਈਟ ਦਾ ਵਰਲਡ। ਅੱਜ ਜਦ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਤਾਂ ਦੱਤੋਪੰਤ ਠੇਂਗੜੀ ਜੀ ਨੂੰ ਯਾਦ ਕਰਨਾ ਬਹੁਤ ਸੁਭਾਵਿਕ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨਾਂ ਬਾਅਦ ਅਸੀਂ ਬੁੱਧ ਪੂਰਨਿਮਾ ਮਨਾਵਾਂਗੇ। ਦੁਨੀਆ ਭਰ ਵਿੱਚ ਭਗਵਾਨ ਬੁੱਧ ਨਾਲ ਜੁੜੇ ਲੋਕ ਉਤਸਵ ਮਨਾਉਂਦੇ ਨੇ। ਵਿਸ਼ਵ ਅੱਜ ਜਿਨ੍ਹਾਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ, ਹਿੰਸਾ, ਯੁੱਧ, ਵਿਨਾਸ਼ ਲੀਲਾ, ਸ਼ਸਤਰਾਂ ਦੀ ਦੌੜ, ਜਦ ਇਹ ਵਾਤਾਵਰਣ ਵੇਖਦੇ ਹਾਂ ਤਾਂ ਬੁੱਧ ਦੇ ਵਿਚਾਰ ਬਹੁਤ ਹੀ ਰੈਲੀਵੈਂਟ ਲੱਗਦੇ ਨੇ। ਅਤੇ ਭਾਰਤ ਵਿੱਚ ਤਾਂ ਅਸ਼ੋਕ ਦਾ ਜੀਵਨ ਯੁੱਧ ਤੋਂ ਬੁੱਧ ਦੀ ਯਾਤਰਾ ਦਾ ਉੱਤਮ ਪ੍ਰਤੀਕ ਹੈ। ਮੇਰਾ ਸੁਭਾਗ ਹੈ ਕਿ ਬੁੱਧ ਪੂਰਨਿਮਾ ਦੇ ਇਸ ਮਹਾਨ ਦਿਵਸ ਉੱਪਰ ਯੂਨਾਈਟਿਡ ਨੇਸ਼ਨਸ ਦੁਆਰਾ ਵੈਸਾਖ ਡੇ ਮਨਾਇਆ ਜਾਂਦਾ ਹੈ। ਇਸ ਵਰ੍ਹੇ ਇਹ ਸ਼੍ਰੀਲੰਕਾ ਵਿੱਚ ਹੋ ਰਿਹਾ ਹੈ। ਇਸ ਪਵਿੱਤਰ ਮੌਕੇ ਉੱਪਰ ਮੈਨੂੰ ਸ਼੍ਰੀਲੰਕਾ ਵਿੱਚ ਭਗਵਾਨ ਬੁੱਧ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਦਾ ਇਹ ਮੌਕਾ ਮਿਲੇਗਾ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਵਿੱਚ ਹਮੇਸ਼ਾ ਸਭ ਦਾ ਸਾਥ ਸਭ ਦਾ ਵਿਕਾਸ ਇਸੇ ਮੰਤਰ ਨੂੰ ਲੈ ਕੇ ਅੱਗੇ ਵਧਣ ਦਾ ਯਤਨ ਕੀਤਾ ਹੈ। ਅਤੇ ਜਦ ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਆਖਦੇ ਹਾਂ ਤਾਂ ਉਹ ਸਿਰਫ ਭਾਰਤ ਅੰਦਰ ਹੀ ਨਹੀਂ, ਵਿਸ਼ਵ ਪਰਿਵੇਸ਼ ਵਿੱਚ ਵੀ ਹੈ। ਖਾਸ ਤੌਰ 'ਤੇ ਸਾਡੇ ਗੁਆਂਢੀ ਦੇਸ਼ਾਂ ਲਈ ਵੀ ਹੈ। ਸਾਡੇ ਗੁਆਂਢੀ ਦੇਸ਼ਾਂ ਦਾ ਸਾਥ ਵੀ ਹੋਵੇ, ਸਾਡੇ ਗੁਆਂਢੀ ਦੇਸ਼ਾਂ ਦਾ ਵਿਕਾਸ ਵੀ ਹੋਵੇ, ਅਨੇਕ ਪ੍ਰਕਲਪ ਚੱਲਦੇ ਨੇ। 5 ਮਈ ਨੂੰ ਭਾਰਤ ਦੱਖਣ ਏਸ਼ੀਆ ਸੈਟੇਲਾਈਟ ਲਾਂਚ ਕਰੇਗਾ। ਇਸ ਸੈਟੇਲਾਈਟ ਦੀ ਸਮਰੱਥਾ ਅਤੇ ਇਸ ਨਾਲ ਜੁੜੀਆਂ ਸੁਵਿਧਾਵਾਂ ਦੱਖਣ ਏਸ਼ੀਆ ਦੇ ਆਰਥਿਕ ਅਤੇ ਡਿਵੈਲਪਮੈਂਟਲ ਪ੍ਰਾਥਮਿਕਤਾਵਾਂ ਨੂੰ ਪੂਰੀਆਂ ਕਰਨ 'ਚ ਕਾਫੀ ਮਦਦ ਮਿਲੇਗੀ। ਚਾਹੇ ਨੈਚੁਰਲ ਰਿਸੋਰਸਿਸ ਮੈਪਿੰਗ ਕਰਨ ਦੀ ਗੱਲ ਹੋਵੇ, ਟੈਲੀਮੈਡੀਸਨ ਦੀ ਗੱਲ ਹੋਵੇ, ਐਜੂਕੇਸ਼ਨ ਦਾ ਖੇਤਰ ਹੋਵੇ, ਜਾਂ ਜ਼ਿਆਦਾ ਗਹਿਰੀ ਆਈਟੀ ਕੁਨੈਕਟੀਵਿਟੀ ਹੋਵੇ, ਪੀਪਲ ਟੂ ਪੀਪਲ ਸੰਪਰਕ ਦਾ ਯਤਨ ਹੋਵੇ। ਸਾਊਥ ਏਸ਼ੀਆ ਦਾ ਇਹ ਉਪਗ੍ਰਹਿ ਸਾਡੇ ਪੂਰੇ ਖੇਤਰ ਨੂੰ ਅੱਗੇ ਵਧਾਉਣ ਵਿੱਚ ਪੂਰਾ ਸਹਾਇਕ ਹੋਏਗਾ। ਪੂਰੇ ਦੱਖਣ ਏਸ਼ੀਆ ਨਾਲ ਸਹਿਯੋਗ ਵਧਾਉਣ ਲਈ ਭਾਰਤ ਦਾ ਇਹ ਇੱਕ ਮਹੱਤਵਪੂਰਨ ਕਦਮ ਹੈ, ਅਨਮੋਲ ਨਜ਼ਰਾਨਾ ਹੈ। ਦੱਖਣ ਏਸ਼ੀਆ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਇਹ ਇੱਕ ਢੁਕਵਾਂ ਉਦਾਹਰਣ ਹੈ। ਦੱਖਣ ਏਸ਼ੀਆਈ ਦੇਸ਼ ਜੋ ਕਿ ਸਾਊਥ ਏਸ਼ੀਅਨ ਸੈਟੇਲਾਈਟ ਨਾਲ ਜੁੜੇ ਨੇ, ਮੈਂ ਉਹਨਾਂ ਸਭਨਾਂ ਦਾ ਇਸ ਮਹੱਤਵਪੂਰਨ ਯਤਨ ਲਈ ਸਵਾਗਤ ਕਰਦਾ, ਸ਼ੁਭਕਾਮਨਾਵਾਂ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਗਰਮੀ ਬਹੁਤ ਹੈ, ਆਪਣਿਆਂ ਨੂੰ ਵੀ ਸੰਭਾਲੋ, ਆਪਣੇ ਆਪ ਨੂੰ ਵੀ ਸੰਭਾਲੋ। ਬਹੁਤ ਬਹੁਤ ਸ਼ੁਭਕਾਮਨਾਵਾਂ, ਧੰਨਵਾਦ।